ਸਤਨਾਮ ਸ੍ਰੀ ਵਾਹਿਗੁਰੂ ਜੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁਤੀ ਮਾਹੁ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਦੀਆਂ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਾ ਰਾਖਾਂ ਕਿਵ ਸਾ ਲਾਈ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆਨਾ ਸੋ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆਨਾ ਸੋ ਹੈ। ਤੀਰਥ ਤਪ ਦਇਆ ਦਤ ਦਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਅਤੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੁਰਬਾਣੀ ਦੇ ਸੰਬੰਧ ਵਿੱਚ ਇੱਕ ਬਹੁਤ ਸੁੰਦਰ ਸ਼ਾਨਦਾਰ ਕਵਿਤ ਲਿਖਿਆ ਹੈ। ਗੁਰਬਾਣੀ ਇੱਕ ਅਮੋਲਕ ਖਜ਼ਾਨਾ ਹੈ। ਕੋਈ ਦੁਨੀਆ ਦਾ ਐਸਾ ਪਦਾਰਥ ਨਹੀਂ ਜੋ ਇਸ ਖਜ਼ਾਨੇ ਦੇ ਵਿੱਚੋਂ ਨਾ ਪ੍ਰਾਪਤ ਹੋ ਸਕੇ, ਪਰ ਇੱਕ ਸ਼ਰਤ ਜ਼ਰੂਰ ਹੈ। ਜਿਸ ਗੁਰਸਿੱਖ ਮਾਈ ਭਾਈ ਨੇ ਇਸ ਖਜ਼ਾਨੇ ਦੇ ਨਾਲ ਸਾਂਝ ਪਾਉਣੀ ਹੋਵੇ ਤਾਂ ਉਸ ਨੂੰ इस खजाने दे विच जरूर निगाह मारनी चाहीदी है। भाई साहब भाई गुरदास जी ने लिखिया है, जैसे तो सकल निध पूर्ण समुंदर बिखै, हंस मार जीवा ने जो प्रसाद पावई, जैसे पर्वत मद हीरे माणक पार सिद्ध, खन वारा खन जग विखै प्रगटावई, जैसे बण विखे मल्यागर सौंदा कपूर, सोध कै सुबासी सुबास बैसावई, तैसे गुरबाणी विखे सकल पदार्थ हैं, जोई जोई खोजै सोई सोई निप जावई, रतना रतन पदार्थ बहु सागर भरिया राम, बाणी गुरबाणी लागे तिन हथ चढ़िया राम। भाई साहब भाई गुरदास जी ने तीन उदाहरणा दित्तियां हन, जिमें समुंदर दे विच बहुत ही कीमती वस्तां हन पर उन्हां नूं हर कोई नहीं लभ सकदा, हंस ते मर जीवड़े उही सागर दे विचों हीरे मोतियां नूं प्राप्त करदे हन। इसे तरह पहाड़ां दे विच भी हीरे मोती पारस रसैणा हुंदियां हन पर उन्हां नूं भी हर कोई नहीं लभ सकदा, खनवारा खन जग विखै प्रगटावई, खनवारे लोग उन्हां पहाड़ां दियां खाणां दे विचों कीमती वस्तां लभ के संसार दे विच प्रगट करदे हन। जंगल दे विच भी बड़ियां कीमती जड़ियां बूटियां सुगंधियां हुंदियां हन पर उन्हां नूं भी हर कोई नहीं लभ सकदा, जे हुण अपना बावन चंदन ही लभना होवे आम साधारण आदमी दे लई बहुत मुश्किल हुंदी है, पर सुबासी लोग उन्हां सुंदर सुगंधियां नूं कीमती वस्तां नूं लभ के संसार दे विच सुगंधित कर देंदे हन, फिर उन्हां दा हर किसी नूं लाभ हासिल हुंदा है। तीन उदाहरणां देण तों बाद हुण अगे गुरबाणी दी महिमा भाई साहब बयान करदे हन, तैसे गुरबाणी विखे सकल पदार्थ हैं, जोई जोई खोजै सोई सोई निप जावई। इस गुरबाणी दे सागर दे विच हर एक वस्तु है, इहदे विच राग भी है काव्य भी है, इहदे विच ज्ञान भी है विज्ञान भी है, इहदे विच जग भी है योग भी है, धर्म भी है कर्म भी है, तन भी है धर्म भी है, गल की कोई ऐसी वस्तु नहीं जो इत्थे ना होवे, क्योंकि सतगुरु का यह फैसला है सब किश घर में बाहर नाहीं, बाहर टोलै सो परम भुलाही। जो गुरु घर दे विचों सानू प्राप्त हो रहा है वह होर किधरे भी सानू मिल नहीं सकता, पर सानू उसकी कदरों कीमत का पता होवे या सानू उस बारे कुछ ना कुछ ज्ञान जरूर होना चाहिदा है। साहिब सतगुरु सच्चे पातशाह दी अमृत बाणी एक ऐसा अमोलक खजाना है, जिवें जिवें आपां इस दी खोज करदे हाँ पाल करदे हाँ वो कीमती वस्तां इहदे विचों लभदियां जांदियां हन। धन गुरु नानक देव महाराज दी उचारण कीती हुई पवित्र बाणी जपजी साहिब जी दी कथा आप संगतां सरवण कर रहे हो, वी पौड़ियां दी कथा पिछे संपूर्ण हुई है, वी पौड़ियां तक जपजी साहब दा जो पाठ है इसनों पूर्वार्ध भाग विद्वानां ने लिखिया है। ਤੇ 20ਵੀਂ ਪੌੜੀ ਤੋਂ ਅੱਗੇ 21ਵੀਂ ਪੌੜੀ ਅੱਜ ਆਰੰਭ ਹੋ ਰਹੀ ਹੈ। ਇਹ ਸਮਝ ਲਓ ਜਪਜੀ ਸਾਹਿਬ ਜੀ ਦਾ ਉਤਰਾਰਧ ਭਾਗ ਅੱਜ ਆਰੰਭ ਹੋ ਰਿਹਾ ਹੈ। ਸੌਖੇ ਸ਼ਬਦਾਂ ਦੇ ਅੰਦਰ ਇਹ ਸਮਝ ਲਓ ਜਪਜੀ ਸਾਹਿਬ ਬਾਣੀ ਦਾ ਮੱਧ ਲੱਗ ਚੁੱਕਿਆ ਹੈ ਅਤੇ ਹੁਣ ਅਗਲੀ ਬਾਣੀ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਨੀਆਂ ਵਿੱਚ ਹੋਰ ਵੀ ਬੜੇ ਸਾਧਨ ਨੇ ਕਿ ਉਹਨਾਂ ਦੁਆਰਾ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਇਹ ਭੁਲੇਖਾ ਦੂਰ ਕੀਤਾ ਹੈ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹਨ ਜਿਹੜੇ ਹੋਰ ਸਾਧਨਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਲੋੜਦੇ ਹਨ, ਪਰ ਗੁਰਮਤਿ ਦੇ ਅੰਦਰ, ਸਿੱਖ ਧਰਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਮੁੱਖ ਸਾਧਨ ਵਾਹਿਗੁਰੂ ਦੇ ਨਾਮ ਨੂੰ ਮੰਨਿਆ ਗਿਆ ਹੈ। ਜਿੱਥੋਂ ਤੱਕ ਨਾਮ ਦਾ ਸਵਾਲ ਹੈ, ਦੁਨੀਆਂ ਦੇ ਅੰਦਰ ਵੀ ਨਾਮ ਦੀ ਬਹੁਤ ਵੱਡੀ ਮਹਾਨਤਾ ਹੈ। ਤੁਸੀਂ ਕਿਸੇ ਆਦਮੀ ਨੂੰ ਮਿਲਣਾ ਹੋਵੇ, ਕਮ ਸੇ ਕਮ ਤੁਹਾਨੂੰ ਉਸਦੇ ਨਾਮ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਤੁਸੀਂ ਉਸਦੇ ਨਾਮ ਨੂੰ ਪੁੱਛਦੇ ਪਛਾਉਂਦੇ ਇੱਕ ਨਾ ਇੱਕ ਦਿਨ ਤੁਸੀਂ ਉਸਨੂੰ ਜ਼ਰੂਰ ਲੱਭ ਲਵੋਗੇ। ਜੇ ਹੁਣ ਆਪਾਂ ਕਿਸੇ ਹੋਰ ਸ਼ਹਿਰ ਵਿੱਚ ਜਾਣਾ ਹੋਵੇ, ਸਾਨੂੰ ਉਸਦੇ ਨਾਮ ਦਾ ਜ਼ਰੂਰ ਪਤਾ ਹੋਣਾ ਚਾਹੀਦਾ, ਤਾਂ ਅਸੀਂ ਉਸ ਸ਼ਹਿਰ ਦੇ ਵਿੱਚ ਪਹੁੰਚ ਸਕਦੇ ਹਾਂ। ਅਸੀਂ ਕਿਸੇ ਤੀਰਥ 'ਤੇ ਜਾਣਾ ਹੋਵੇ, ਸਾਨੂੰ ਉਸਦੇ ਨਾਮ ਦਾ ਪਤਾ ਹੋਣਾ ਚਾਹੀਦਾ, ਅਸੀਂ ਆਪਣੇ ਆਪ ਹੀ ਰਾਹ ਪੁੱਛ ਕੇ ਉੱਥੇ ਚਲੇ ਜਾਵਾਂਗੇ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਦੁਨੀਆਂ ਦੇ ਵਿੱਚ ਵੀ ਕੰਮ ਅਧੂਰਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਹੈ, ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਸਾਧਨ ਹਨ ਉਹ ਸਾਰੇ ਅਧੂਰੇ ਸਾਧਨ ਨੇ, ਉਹ ਤੇ ਛੋਟੀਆਂ ਪੌੜੀਆਂ ਨੇ ਜਿਨ੍ਹਾਂ ਦੁਆਰਾ ਵਾਹਿਗੁਰੂ ਦੇ ਸੱਚਖੰਡ ਤੱਕ ਨਹੀਂ ਪਹੁੰਚਿਆ ਜਾ ਸਕਦਾ। ਨਾਮ ਹੀ ਇੱਕ ਸਫਲ ਸਾਧਨ ਹੈ, ਨਾਮ ਹੀ ਇੱਕ ਉੱਚੀ ਪੌੜੀ ਹੈ ਜਿਸ ਦੁਆਰਾ ਉਸ ਨਾਮੀ ਤੱਕ ਪਹੁੰਚਿਆ ਜਾ ਸਕਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਇਸ 21ਵੀਂ ਪੌੜੀ ਦੇ ਆਰੰਭ ਦੇ ਵਿੱਚ ਨਾਮ ਦੇ ਮੁਕਾਬਲੇ 'ਤੇ ਜਿਹੜੇ ਹੋਰ ਸਾਧਨ ਨੇ ਉਹਨਾਂ ਦੀ ਅਸਫਲਤਾ ਪ੍ਰਗਟਾਉਂਦਿਆਂ ਹੋਇਆਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਅਤੇ ਆਪ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਤੀਰਥ ਤਪ ਦਇਆ ਦੱਤ ਦਾਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਲੋਕ ਤੀਰਥਾਂ 'ਤੇ ਇਸ਼ਨਾਨ ਵੀ ਕਰਦੇ ਹਨ, ਤੀਰਥਾਂ 'ਤੇ ਨਹਾਉਣਾ ਵੀ ਪੁੰਨ ਸਮਝਿਆ ਜਾਂਦਾ ਹੈ। ਆਮ ਲੋਕਾਂ ਦਾ ਇਹ ਖਿਆਲ ਹੈ ਤੀਰਥਾਂ 'ਤੇ ਨਹਾ ਕੇ ਪਾਪ ਲੈ ਜਾਂਦੇ ਨੇ, ਪਰ ਯਾਦ ਰੱਖੋ ਗੁਰਬਾਣੀ ਨੇ ਸਭ ਤੋਂ ਵੱਡਾ ਤੀਰਥ ਨਾਮ ਨੂੰ ਮੰਨਿਆ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਸਭ ਤੋਂ ਵੱਡਾ ਤੀਰਥ ਇਸ ਲਈ ਮੰਨਿਆ ਹੈ, ਜਿਹੜੇ ਪਾਪ ਤੀਰਥਾਂ 'ਤੇ ਨਹਾ ਕੇ ਵੀ ਨਹੀਂ ਉਤਰ ਸਕਦੇ ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਉਹ ਵੀ ਪਾਪ ਲੈ ਜਾਂਦੇ ਹਨ, ਇਸੇ ਲਈ ਸਤਿਗੁਰੂ ਨੇ ਨਾਮ ਦੀ ਮਹਿਮਾ ਗੁਰਬਾਣੀ ਵਿੱਚ ਸਭ ਤੋਂ ਵਧੀਕ ਲਿਖੀ ਹੈ। ਹਜ਼ੂਰ ਦੇ ਬਚਨ ਹਨ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹੈ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜਾਂ ਪੁਰ ਬਾਂਧ ਖਰੇ ਕਾ ਲੰਕ। ਤੀਰਥਾਂ 'ਤੇ ਨਾਕੇ ਲੋਕੀ ਇੱਕ ਵਾਰੀ ਪਾਪ ਲਾ ਦਿੰਦੇ ਹਨ, ਫਿਰ ਉਹੀ ਪਾਪ ਕਰਦੇ ਨੇ ਅਤੇ ਫਿਰ ਉਹ ਅੱਗੇ ਜਾ ਕੇ ਨਰਕਾਂ ਦੇ ਵਿੱਚ ਪੈਂਦੇ ਨੇ। ਤੀਰਥ ਮੁਕਤੀ ਨਹੀਂ ਦੇ ਸਕਦੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹਨਾਂ ਤੀਰਥਾਂ ਦੇ ਮੁਕਾਬਲੇ 'ਤੇ ਸਾਨੂੰ ਨਾਮ ਦੇ ਨਾਲ ਜੋੜਿਆ। ਹੁਣ ਤੀਰਥਾਂ 'ਤੇ ਜਾਣ ਵਾਸਤੇ ਸਾਨੂੰ ਬਹੁਤ ਖਰਚ ਖੇਚਲ ਵੀ ਕਰਨੀ ਪੈਂਦੀ ਹੈ। ਹੁਣ ਆਪਾਂ ਇੱਥੋਂ ਕਿਸੇ ਤੀਰਥ 'ਤੇ ਜਾਣਾ ਹੋਵੇ, ਕਿੰਨਾ ਖਰਚ ਹੋ ਜਾਂਦਾ ਹੈ, ਕਿੰਨੀ ਖੇਚਲ ਹੋ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਨਾਮ ਕਿਤੇ ਵੀ ਬੈਠ ਕੇ ਜਪ ਸਕਦੇ ਹੋ। 68 ਕਰੋੜ ਤੀਰਥ ਹਿੰਦੁਸਤਾਨ ਦੇ ਵਿੱਚ ਮੰਨੇ ਗਏ ਨੇ। ਹੁਣ 68 ਕਰੋੜ ਤੀਰਥ ਕਿੱਥੇ ਕਿੱਥੇ ਨੇ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਸਕਦਾ। 68 ਕਰੋੜ ਤੀਰਥਾਂ ਦੇ ਵਿੱਚੋਂ 68 ਤੀਰਥ ਮੁੱਖ ਮੰਨੇ ਗਏ ਹਨ, ਜਿਨ੍ਹਾਂ ਦੀ ਗਿਣਤੀ ਧਰਮ ਗ੍ਰੰਥਾਂ ਦੇ ਵਿੱਚ ਲਿਖੀ ਮਿਲਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਉਹਨਾਂ 68 ਤੀਰਥਾਂ 'ਤੇ ਜਾਣਾ ਵੀ ਕੋਈ ਸੌਖਾ ਕੰਮ ਨਹੀਂ ਹੈ। ਗੁਰਸਿੱਖਾਂ ਨੂੰ ਕਿਧਰੇ ਜਾਣ ਦੀ ਲੋੜ ਹੀ ਨਾ ਰਹੇ। ਸਤਿਗੁਰੂ ਕਹਿੰਦੇ ਗੁਰਸਿੱਖਾ ਕਿਤੇ ਵੀ ਬੈਠ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਅਤੇ ਤੇਰੇ ਸਾਰੇ ਪਾਪ ਕੱਟੇ ਜਾਣਗੇ। ਪਿੱਛੇ ਵੀ 20ਵੀਂ ਪੌੜੀ ਦੇ ਵਿੱਚ ਹਜ਼ੂਰ ਨੇ ਫਰਮਾਇਆ ਸੀ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਸਾਡੀ ਮਤ ਨੂੰ ਬੁੱਧੀ ਨੂੰ ਪਾਪਾਂ ਦੀ ਮੈਲ ਭਰੀ ਹੋਈ ਹੈ, ਉਹਨੂੰ ਕਿਸੇ ਵੀ ਤੀਰਥ ਦਾ ਪਾਣੀ, ਕਿਸੇ ਵੀ ਕਿਸਮ ਦਾ ਪਾਣੀ, ਕਿਸੇ ਵੀ ਕਿਸਮ ਦਾ ਸਾਬਣ, ਸਰਫ ਉਸਨੂੰ ਧੋ ਨਹੀਂ ਸਕਦਾ। ਕੇਵਲ ਨਾਮ ਦੇ ਰੰਗ ਨਾਲ ਹੀ ਉਸਨੂੰ ਧੋਤਾ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਭਾਈ, ਤੀਰਥਾਂ 'ਤੇ ਇਸ਼ਨਾਨ ਕਰਨਾ ਲੋਕ ਇਸ ਨੂੰ ਪੁੰਨ ਸਮਝਦੇ ਨੇ। ਦੂਸਰੇ ਨੰਬਰ 'ਤੇ ਸਤਿਗੁਰੂ ਨੇ ਲਿਖਿਆ ਹੈ ਤਪ। ਪਿੱਛੇ ਵੀ ਹਜ਼ੂਰ ਨੇ ਬਿਆਨ ਕੀਤਾ ਸੀ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਣਗਿਣਤ ਪ੍ਰਕਾਰ ਦੇ ਤਪ ਨੇ। ਲੋਕ ਤਪ ਇਸ ਲਈ ਕਰਦੇ ਸਨ, ਕਹਿੰਦੇ ਨੇ ਤਪ ਦੇ ਨਾਲ ਸ਼ਕਤੀ ਪ੍ਰਾਪਤ ਹੁੰਦੀ ਹੈ। ਤੀਰਥ ਇਸ਼ਨਾਨ ਕਰਨ ਦੇ ਨਾਲ ਪਾਪ ਲੈਂਦੇ ਨੇ, ਇਸ ਲਈ ਲੋਕ ਤੀਰਥਾਂ 'ਤੇ ਜਾ ਕੇ ਨਹਾਉਂਦੇ ਸਨ। ਤਪ ਇਸ ਲਈ ਕਰਦੇ ਸਨ ਬਈ ਤਪ ਕਰਨ ਦੇ ਨਾਲ ਕਹਿੰਦੇ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਪਰ ਯਾਦ ਰੱਖੋ, ਸਤਿਗੁਰੂ ਨੇ ਸਭ ਤੋਂ ਉੱਤਮ ਤਪ ਗੁਰੂ ਦੀ ਸੇਵਾ ਨੂੰ ਮੰਨਿਆ। ਸਭ ਤੋਂ ਵੱਡਾ ਤੀਰਥ ਨਾਮ ਨੂੰ ਮੰਨਿਆ ਅਤੇ ਸਭ ਤੋਂ ਵੱਡਾ ਤਪ ਗੁਰੂ ਦੀ ਸੇਵਾ ਨੂੰ ਮੰਨਿਆ। ਸਤਿਗੁਰੂ ਦੇ ਬਚਨ ਨੇ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਜਿੱਥੇ ਲੋਕ ਜਾ ਕੇ ਧੂਣੀਆਂ ਤਾਉਂਦੇ ਸਨ, ਸਤਿਗੁਰੂ ਕਹਿੰਦੇ ਨੇ ਲੰਗਰ ਦੇ ਵਿੱਚ ਤੁਸੀਂ ਪ੍ਰਸ਼ਾਦੇ ਬਣਾਓ, ਸਬਜ਼ੀ ਬਣਾਓ, ਕੀ ਲੋੜ ਹੈ ਧੂਣੀਆਂ ਸੇਕਣ ਦੀ। ਕਈ ਲੋਕ ਜਲ ਧਾਰੇ ਕਰਦੇ ਸਨ, ਸਤਿਗੁਰੂ ਕਹਿੰਦੇ ਨੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਉਹਨੂੰ ਜਲ ਧਾਰੇ ਕਰਨ ਦੀ ਲੋੜ ਨਹੀਂ ਹੈ। ਕੋਈ ਪੁੱਠੇ ਲਟਕਦੇ ਸਨ, ਸਤਿਗੁਰੂ ਕਹਿੰਦੇ ਨੇ ਪੁੱਠਾ ਲਟਕਣ ਦੀ ਲੋੜ ਨਹੀਂ, ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਅਤੇ ਉਸ ਤੋਂ ਬਾਅਦ ਚੌਂਕੜਾ ਮਾਰ ਕੇ ਬੈਠ ਜਾਵੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ। ਇਸ ਲਈ ਇਸ ਤੋਂ ਵੱਡਾ ਹੋਰ ਕੋਈ ਤਪ ਨਹੀਂ। ਗੁਰੂ ਦੀ ਸੇਵਾ ਸਭ ਤੋਂ ਵੱਡਾ ਤਪ ਹੈ। ਦਇਆ, ਤੀਸਰੇ ਨੰਬਰ 'ਤੇ ਸਤਿਗੁਰੂ ਕਹਿੰਦੇ ਨੇ ਦਇਆ। ਦਇਆ ਵੀ ਇੱਕ ਵੱਡਾ ਗੁਣ ਹੈ। ਪਿੱਛੇ ਵੀ ਸਤਿਗੁਰੂ ਨੇ ਫਰਮਾਇਆ ਸੀ, ਤੌਲ ਧਰਮ ਦਇਆ ਕਾ ਪੂਤ। ਧਰਮ ਰੂਪ ਤੌਲਾ ਦਇਆ ਦਾ ਪੁੱਤਰ ਹੈ, ਦਇਆ ਤੋਂ ਧਰਮ ਪੈਦਾ ਹੁੰਦਾ। ਪਰ ਇਹ ਦਇਆ ਜੈਨੀਆਂ ਵਾਲੀ ਨਹੀਂ, ਸਿਰੇਵੜਿਆਂ ਵਾਲੀ ਨਹੀਂ। ਜੈਨੀ ਲੋਕ ਤੀਰਥਾਂ 'ਤੇ ਨਹਾਉਣਾ ਵੀ ਪਾਪ ਸਮਝਦੇ ਹਨ। ਸਰੀਰ ਦੀ ਪਵਿੱਤਰਤਾ ਰੱਖਣ ਦੇ ਲਈ ਇਸ਼ਨਾਨ ਕਰਨਾ ਵੀ ਜ਼ਰੂਰੀ ਹੈ, ਪਰ ਉਹ ਕਹਿੰਦੇ ਨਹੀਂ, ਇਹਦੇ ਨਾਲ ਪਾਪ ਹੁੰਦਾ, ਇਸ ਲਈ ਇਸ਼ਨਾਨ ਨਹੀਂ ਕਰਨਾ। ਅਤੇ ਫਿਰ ਜੂਠਾ ਅੰਨ ਖਾਂਦੇ ਨੇ, ਕਹਿੰਦੇ ਵੀ ਅੰਨ ਦੇ ਵਿੱਚ ਵੀ, ਅੰਨ ਦੇ ਦਾਣਿਆਂ ਵਿੱਚ ਵੀ ਜੀਵ ਹੁੰਦੇ ਨੇ, ਕਿਉਂਕਿ ਸਤਿਗੁਰੂ ਨੇ ਤਾਂ ਪਹਿਲਾਂ ਹੀ ਲਿਖ ਦਿੱਤਾ ਹੈ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ। ਉਹ ਕਹਿੰਦੇ ਸੁੱਚਾ ਅੰਨ ਵੀ ਨਹੀਂ ਖਾਣਾ। ਅਤੇ ਫਿਰ ਉਹਨਾਂ ਦੀ ਦਇਆ, ਜੇ ਮਹਾਂਵੀਰ ਦੇ ਪਾਸੋਂ ਕੀੜੀ ਮਰ ਗਈ ਅਤੇ ਸਾਰੀ ਰਾਤ ਹੀ ਬੈਠਾ ਰੋਂਦਾ ਰਿਹਾ, ਸਤਿਗੁਰੂ ਕਹਿੰਦੇ ਇਹੋ ਜਿਹੀ ਦਇਆ ਨਹੀਂ। ਦਇਆ ਉਹ ਕਰੋ ਜਿਸ ਦੇ ਨਾਲ ਕਿਸੇ ਦਾ ਦੁੱਖ ਦੂਰ ਕੀਤਾ ਜਾ ਸਕੇ। ਜਿਵੇਂ ਬੀਬੀ ਰਾਹਿਬਾ ਨੇ ਕੁੱਤੀ ਦੇ ਬੱਚੇ ਪਿਆਸੇ ਸਨ ਅਤੇ ਉਹਨਾਂ ਨੂੰ ਜਲ ਛਕਾਇਆ, ਮੱਕੇ ਦਾ ਹਜ ਕਰਨ ਵਾਸਤੇ ਜਾ ਰਹੀ ਸੀ। ਮੱਕੇ ਨੂੰ ਮੁਸਲਮਾਨਾਂ ਨੇ ਖੁਦਾ ਦਾ ਘਰ, ਰੱਬ ਦਾ ਘਰ ਮੰਨਿਆ ਹੋਇਆ ਹੈ, ਪਰ ਜਦੋਂ ਉਸਨੇ ਕੁੱਤੀ ਦੇ ਬੱਚਿਆਂ ਨੂੰ ਪਾਣੀ ਪਿਆਇਆ ਤਾਂ ਉਸਨੂੰ ਉਹਨਾਂ ਦੇ ਵਿੱਚ ਵੀ ਖੁਦਾ ਨਜ਼ਰ ਆਇਆ। ਇਤਿਹਾਸਕਾਰਾਂ ਨੇ ਲਿਖਿਆ ਹੈ, ਜਿਸ ਦਿਨ ਬੀਬੀ ਰਾਹਿਬਾ ਨੇ ਕੁੱਤੀ ਦੇ ਬੱਚਿਆਂ ਨੂੰ ਪਾਣੀ ਪਿਆਇਆ ਅਤੇ ਜਿਹੜਾ ਰੱਬ ਦਾ ਘਰ ਮੱਕਾ ਸੀ, 60 ਕੋਹ ਚੱਲ ਕੇ ਉਸ ਦੇ ਪਾਸ ਗਿਆ। ਇਹ ਕੋਈ ਅਤਕਥਨੀ ਨਹੀਂ। ਇਤਿਹਾਸਕਾਰਾਂ ਨੇ ਲਿਖਿਆ ਹੈ, ਸਿਰ ਕੀ ਸੋਭਾ ਦੂਰ ਕਰ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਇਹ ਦਇਆ ਇਹੋ ਜਿਹੀ ਚਾਹੀਦੀ ਹੈ। ਦੂਸਰੇ ਪਾਸੇ ਕਿਸੇ ਮਜ਼ਲੂਮ 'ਤੇ, ਕਿਸੇ ਅਬਲਾ 'ਤੇ, ਕਿਸੇ ਬੱਚੇ 'ਤੇ, ਕਿਸੇ ਬਿਰਤ 'ਤੇ ਕੋਈ ਜੁਰਮਾਨਾ ਵਾਰ ਕਰ ਰਿਹਾ ਹੈ ਔਰ ਉਸਨੂੰ ਰੋਕਣਾ, ਇਹ ਵੀ ਇੱਕ ਦਇਆ ਹੈ। ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਬਹੁਤ ਸਾਰੇ ਜੁਰਮਾਨੇ ਲੋਕ ਵਿਦੇਸ਼ਾਂ ਤੋਂ ਹਮਲਾਵਰ ਹੋ ਕੇ ਆਉਂਦੇ, ਹਿੰਦੁਸਤਾਨ ਦੀ ਇੱਜ਼ਤ ਬਹੁ ਬੇਟੀਆਂ ਨੂੰ, ਛੋਟੀ ਉਮਰ ਦੇ ਬੱਚਿਆਂ ਨੂੰ ਭੇਡਾਂ ਦੇ ਇੱਜੜ ਵਾਂਗ ਬੰਨ੍ਹ ਕੇ ਅੱਗੇ ਤੋਰ ਕੇ ਲੈ ਜਾਂਦੇ। ਪਰ ਜਦੋਂ ਗੁਰੂ ਦੇ ਸਿੰਘਾਂ ਨੂੰ ਪਤਾ ਲੱਗਦਾ, ਸਖਤਾ ਸਿਉਂ ਮਾਰੇ ਪੈ ਵੱਗੇ ਖਸਮੈ ਸਾ ਪੁਰਸਾਈ, ਅਤੇ ਸਿੰਘਾਂ ਨੇ ਹਮਲੇ ਕਰ ਕਰਕੇ ਬਹੁ ਬੇਟੀਆਂ ਨੂੰ ਛਡਾਉਣਾ ਅਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਣਾ, ਇਹ ਇੱਕ ਬਹੁਤ ਵੱਡਾ ਦਇਆ ਦਾ ਪਰਉਪਕਾਰ ਦਾ ਕੰਮ ਸੀ। ਨਿਰਾ ਜੀਵਾਂ ਨੂੰ ਨਾ ਮਾਰਨਾ ਹੀ ਦਇਆ ਨਹੀਂ ਹੈ, ਬਲਕਿ ਕਿਸੇ ਗਰੀਬ ਦੀ, ਮਜ਼ਲੂਮ ਦੀ ਰੱਖਿਆ ਕਰਨੀ ਸਿੱਖ ਧਰਮ ਦੇ ਵਿੱਚ ਵੀ ਦਇਆ ਦਾ ਸਿਧਾਂਤ ਹੈ। ਹਜ਼ੂਰ ਕਹਿੰਦੇ ਨੇ, ਜਿਹੜੇ ਲੋਕ ਤੀਰਥਾਂ 'ਤੇ ਨਹਾਉਣਾ, ਤਪ ਕਰਨਾ, ਦਇਆ ਕਰਨੀ, ਇਸ ਨੂੰ ਧਰਮ ਮੰਨਦੇ ਨੇ। ਚੌਥੇ ਨੰਬਰ 'ਤੇ ਦਤ ਦਾਨ, ਗੁਰੂ ਮਹਾਰਾਜ ਨੇ ਸ਼ਬਦ ਵਰਤਿਆ ਹੈ। ਜਿਹੜਾ ਦਤ ਸ਼ਬਦ ਹੈ, ਇਹਦਾ ਸੰਪਰਦਾਇ ਦੇ ਵਿੱਚ ਮਹਾਂਪੁਰਖ ਅਰਥ ਕਰਦੇ ਸਨ ਇੰਦਰੀਆਂ ਦਾ ਦਮਨ ਕਰਨਾ। ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੇ ਸਾਧੂ ਇੰਦਰੀਆਂ ਦਾ ਦਮਨ ਕਰਦੇ ਸਨ, ਭਾਵ ਆਪਣੀਆਂ ਇੰਦਰੀਆਂ ਦੀਆਂ ਵਾਸ਼ਨਾਵਾਂ ਨੂੰ ਦਬਾ ਕੇ ਰੱਖਣਾ, ਇਹਨੂੰ ਦਮਨ ਕਹਿੰਦੇ ਸਨ। ਔਰ ਇਸ ਦਾ ਵੀ ਬਹੁਤ ਵੱਡਾ ਮਹੱਤਵ ਮੰਨਿਆ ਜਾਂਦਾ ਸੀ। ਅਤੇ ਪੰਜਵੇਂ ਨੰਬਰ 'ਤੇ ਸਤਿਗੁਰੂ ਮਹਾਰਾਜ ਨੇ ਦਾਨ ਲਿਖਿਆ। ਪੁਰਾਣੇ ਸਮੇਂ ਦੇ ਵਿੱਚ ਲੋਕ ਦਾਨ ਕਰਦੇ ਸਨ। ਦਾਨ ਕਈ ਪ੍ਰਕਾਰ ਦਾ ਹੁੰਦਾ ਸੀ, ਸੋਨੇ ਦਾ ਦਾਨ, ਚਾਂਦੀ ਦਾ ਦਾਨ, ਧਰਤੀ ਦਾ ਦਾਨ, ਭੋਜਨ ਦਾ ਦਾਨ, ਪਾਣੀ ਦਾ ਦਾਨ। ਔਰ ਇੱਥੋਂ ਤੱਕ ਵੀ ਲਿਖਿਆ, ਪੁਰਾਣੇ ਜ਼ਮਾਨੇ ਦੇ ਵਿੱਚ ਕਈ ਰਾਜੇ ਲੋਕ ਇਸਤਰੀਆਂ ਵੀ ਦਾਨ ਕਰਦੇ ਸਨ। ਪਰ ਜਦੋਂ ਆਪਾਂ ਇਸ ਗੱਲ ਨੂੰ ਵਿਚਾਰ ਕੇ ਦੇਖਦੇ ਹਾਂ, ਇਹ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਸਤਰੀ ਜਾਤੀ 'ਤੇ ਬਹੁਤ ਵੱਡਾ ਪਰਉਪਕਾਰ ਹੈ। ਉਹਨਾਂ ਨੇ ਇਸ ਘਿਨਾਉਣੇ ਅਪਰਾਧ ਨੂੰ ਰੋਕਿਆ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਤਾਂ ਇਸਤਰੀ ਨੂੰ ਇੱਕ ਕੇਵਲ ਵਸਤੂ ਹੀ ਸਮਝਿਆ ਜਾਂਦਾ ਸੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਇਹ ਕਹਿ ਕੇ ਇਸਤਰੀ ਜਾਤੀ ਨੂੰ ਮਨੁੱਖ ਦੇ ਬਰਾਬਰ ਸਤਿਕਾਰ ਵੀ ਦਿੱਤਾ ਅਤੇ ਅਸਥਾਨ ਵੀ ਪ੍ਰਦਾਨ ਕੀਤਾ। ਹਜ਼ੂਰ ਕਹਿੰਦੇ ਨੇ, ਜਿਹੜੇ ਲੋਕ ਐਸੇ ਧਰਮ ਕਰਮ ਕਰਦੇ ਹਨ, ਤੀਰਥਾਂ 'ਤੇ ਨਹਾਉਣਾ, ਤਪ ਕਰਨੇ, ਦਇਆ ਕਰਨੀ, ਇੰਦਰੀਆਂ ਦਾ ਦਮਨ ਕਰਨਾ ਅਤੇ ਦਾਨ ਕਰਨਾ, ਇਹਦਾ ਫਲ ਭਲਾ ਕਿੰਨਾ ਕੁ ਉਹਨਾਂ ਨੂੰ ਮਿਲਦਾ ਹੈ। ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਜੇ ਕੋ ਪਾਵੇ ਤਿਲ ਕਾ ਮਾਨ।
ਹਜ਼ੂਰ ਕਹਿੰਦੇ, ਭਾਈ ਜੇ ਕੋਈ ਇਹ ਪਿਛਲੇ ਕਰਮਾਂ ਦਾ ਫਲ ਪ੍ਰਾਪਤ ਕਰਦਾ ਵੀ ਹੈ, ਤਿਲ ਕਾ ਮਾਨ, ਤਿਲ ਬਹੁਤ ਛੋਟਾ ਹੁੰਦਾ ਜਿਸ ਦੇ ਵਿੱਚੋਂ ਤੇਲ ਨਿਕਲਦਾ ਹੈ। ਹਜ਼ੂਰ ਕਹਿੰਦੇ ਨੇ, ਜੇ ਕੋਈ ਪੂਰਵਲੇ ਕਰਮਾਂ ਦਾ ਫਲ ਪ੍ਰਾਪਤ ਕਰਦਾ ਵੀ ਹੈ, ਤਿਲ ਕਾ ਮਾਨ, ਉਹ ਤਿਲ ਦਾ ਅਰਥ ਹੈ ਥੋੜ੍ਹਾ ਜਿਹਾ, ਉਹਨੂੰ ਮਾਣ ਸਤਿਕਾਰ ਦੁਨੀਆ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਤੀਰਥਾਂ 'ਤੇ ਨਹਾ ਕੇ, ਤਪ ਕਰਕੇ, ਦਇਆ ਕਰਕੇ, ਦਮਨ ਕਰਕੇ, ਦਾਨ ਕਰਕੇ, ਜੇ ਕੋਈ ਇਹਨਾਂ ਕਰਮਾਂ ਦਾ ਫਲ ਪ੍ਰਾਪਤ ਕਰਦਾ ਵੀ ਹੈ, ਉਹ ਤਿਲਕ ਜਿੰਨਾ ਹੀ ਉਸਨੂੰ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ, ਕਿਉਂਕਿ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਹੋਰ ਸਾਧਨ ਕਰਨ ਵਾਲਿਆਂ ਦੀ ਕੋਈ ਪੁੱਛਗਿੱਛ ਨਹੀਂ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹਨ, ਸੱਚੋ ਓਰ ਹੈ ਸਭ ਕੋ ਉੱਪਰ ਸੱਚ ਆਚਾਰ। ਸੱਚੇ ਨਾਮ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਬਾਕੀ ਸਭ ਚੀਜ਼ਾਂ ਹੇਠਾਂ ਨੇ। ਸਭ ਤੀਰਥ ਵਰਤ ਜਗ ਪੁੰਨ ਤੋਂ ਲਾਹਾ, ਹਰ ਹਰ ਨਾਮ ਨਾ ਪੁਜਾ ਹੈ ਪੁਜਾ ਹਾਂ। ਨਾਮ ਦੇ ਬਰਾਬਰ ਕੋਈ ਵੀ ਸਾਧਨ ਨਹੀਂ ਪਹੁੰਚ ਸਕਦਾ। ਤੀਰਥ ਤਪ ਦਇਆ ਦਮਨ ਦਾਨ ਦਾ ਫਲ ਇੰਨਾ ਕੀ ਹੈ ਵੀ ਜਿਵੇਂ ਕਿਸੇ ਨੂੰ ਤਿਲਕ ਜਿੰਨਾ ਥੋੜ੍ਹਾ ਜਿਹਾ ਮਾਣ ਸਤਿਕਾਰ ਮਿਲ ਜਾਵੇ, ਬਸ ਇਹਨਾਂ ਸਾਧਨਾਂ ਦਾ ਵੀ ਫਲ ਬਹੁਤ ਥੋੜ੍ਹਾ ਅਤੇ ਨਾਸ਼ ਹੋਣ ਵਾਲਾ ਹੀ ਪ੍ਰਾਪਤ ਹੁੰਦਾ ਹੈ।
ਸੁਣਿਆ ਮੰਨਿਆ ਮਨ ਕੀਤਾ ਭਾਉ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖੋ, ਤੁਸੀਂ ਹੋਰ ਸਾਧਨ ਕਰਨ ਦੀ ਥਾਂ 'ਤੇ ਗੁਰੂ ਦੀ ਸ਼ਰਨ ਵਿੱਚ ਆਓ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਮੁਖ ਤੋਂ ਬਾਣੀ ਸੁਣੋ, ਉਪਦੇਸ਼ ਸੁਣੋ, ਨਾਮ ਨੂੰ ਸੁਣੋ ਅਤੇ ਸੁਣ ਕੇ ਉਸਦੀ ਕਮਾਈ ਕਰੋ। ਅਤੇ ਕਮਾਈ ਤੋਂ ਅਗਲਾ ਜਿਹੜਾ ਸਾਧਨ ਹੈ ਮਨ ਕੀਤਾ ਭਾਉ। ਤੁਸੀਂ ਆਪਣੇ ਮਨ ਵਿੱਚ ਉਸਦੇ ਭਾਵ ਨੂੰ ਵੀ ਵਸਾਓ, ਜਿਸ ਨੂੰ ਸੁਣਿਆ ਹੈ, ਕਮਾਇਆ ਹੈ, ਉਹਦੇ ਭਾਵ ਨੂੰ, ਉਹਦੇ ਰਹੱਸ ਨੂੰ ਆਪਣੇ ਮਨ ਵਿੱਚ ਵਸਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੇ ਮੁਖ ਤੋਂ ਆ ਕੇ ਸੁਣਿਆ, ਭਾਈ ਨਾਮ ਨੂੰ ਸੁਣਨਾ ਚਾਹੀਦਾ। ਦੂਸਰੇ ਨੰਬਰ 'ਤੇ ਮੰਨਿਆ ਅਤੇ ਉਸਦੀ ਕਮਾਈ ਵੀ ਕਰਨੀ ਚਾਹੀਦੀ ਹੈ। ਆ ਜੋ ਆਪਾਂ ਗੁਰਬਾਣੀ ਦੁਆਰਾ ਸੁਣਦੇ ਹਾਂ ਵੀ ਗੁਰਸਿੱਖ ਨੂੰ ਆਹ ਕੁਛ ਕਰਨਾ ਚਾਹੀਦਾ ਹੈ ਅਤੇ ਉਹਦੇ ਉੱਤੇ ਪਹਿਰਾ ਵੀ ਦੇਣਾ ਚਾਹੀਦਾ, ਉਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ। ਸੁਣੇ ਦਾ ਲਾਭ ਤਾਂ ਹੀ ਹੈ ਜੇ ਉਸਨੂੰ ਮੰਨਿਆ ਵੀ ਜਾਵੇ, ਜੇ ਮੰਨਿਆ ਨਾ ਗਿਆ ਤਾਂ ਸੁਣੇ ਹੋਏ ਦਾ ਵੀ ਕੋਈ ਲਾਭ ਨਹੀਂ। ਹਜ਼ੂਰ ਕਹਿੰਦੇ ਨੇ, ਸੁਣਿਆ ਮੰਨਿਆ, ਪਹਿਲਾਂ ਗੁਰ ਉਪਦੇਸ਼ ਨੂੰ ਸੁਣਿਆ ਹੈ, ਫਿਰ ਉਸਨੂੰ ਮੰਨਿਆ ਕਮਾਇਆ ਹੈ, ਮਨ ਕੀਤਾ ਭਾਉ ਅਤੇ ਫਿਰ ਮਨ ਵਿੱਚ ਉਸਦੇ ਨਾਲ ਪ੍ਰੇਮ ਕੀਤਾ ਹੈ। ਜਿਹੜਾ ਮਨ ਦੇ ਵਿੱਚ ਗੁਰਬਾਣੀ ਨਾਲ, ਗੁਰੂ ਸ਼ਬਦ ਨਾਲ, ਗੁਰਸਿੱਖੀ ਦੇ ਨਾਲ ਭਾਉ ਕਰਨਾ ਹੈ, ਇਹਦਾ ਬਹੁਤ ਵੱਡਾ ਫਲ ਹੈ।
ਅੰਤਰਗਤ ਤੀਰਥ ਮਲ ਨਹਾਓ।
ਹਜ਼ੂਰ ਕਹਿੰਦੇ ਨੇ, ਜਿਹੜਾ ਇਹ ਨਹਾਓ ਸ਼ਬਦ ਹੈ, ਇਹਨੂੰ ਸ਼ਲੇਖ ਪਦ ਮੰਨ ਕੇ, ਕਿਉਂਕਿ ਗੁਰਬਾਣੀ ਵਿੱਚ ਨਾਮ ਦੀ ਮਹਿਮਾ ਹੈ। ਅੰਤਰਗਤ ਤੀਰਥ ਮਲ ਨਹਾਓ। ਹਜ਼ੂਰ ਕਹਿੰਦੇ, ਤੁਹਾਡੇ ਅੰਦਰ ਹੀ ਇੱਕ ਤੀਰਥ ਹੈ। ਉਹ ਤੀਰਥ ਕਿਹੜਾ ਹੈ? ਉਹ ਨਾਮ ਦਾ ਤੀਰਥ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚੋਂ ਸਾਨੂੰ ਕੁਝ ਅਜਿਹੇ ਵੀ ਇਸ਼ਾਰੇ ਮਿਲਦੇ ਨੇ नौनिद अमृत प्रभु का नाम देही मैं इसका विश्राम। असली जड़ा नाम है ना वो साढ़े अंदर ही है, अंतरगत तीर्थ मल नाओ। ते वो जड़ा अंदरला नाम है वो थोड़े अंदरला तीर्थ है। हजूर कहिंदे ने उस तीर्थ विच मल मल के नाओ दा अर्थ है थानू नहाउणा चाहिए। अंतरगत तीर्थ मल नाओ जड़ा अंदरला नाम दा तीर्थ है, क्योंकि नाओ शलेख पद है। जड़ा अंदरला थोड़ा नाम रूपी तीर्थ है उहदे उत्ते मल मल के नाओ, उहदे नाल थोड़ा मन पवित्र हो जाएगा, थोड़ी आत्मा भी निर्मल हो जाएगी ते थोड़ा शरीर भी निष्पाप हो जाएगा। इसे लई तां गुरु अर्जन देव महाराज ने फरमाया है, पवित्र 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 पुनीत नाम जपै नानक मन प्रीत। जिहड़ा मन विच प्रीति धारण करके अकाल पुरख वाहिगुरु का नाम जपदा है उहदा तन भी पवित्र हो जाता है, बाणी भी पवित्र हो जाती, उसका मन भी पवित्र हो जाता है। इसे लई हजूर कहिंदे ने बाहरले तीर्थां ते नहाउण दी थां अंतरगत तीर्थ मल नाओ। जिहड़ा थोड़े अंदरे ही नाम का तीर्थ है, उस तीर्थ दे बारे भगत कबीर जी ने भी बड़ा सुंदर एक संकेत दिता है। कबीर पाल समूहा सरवर भरा, पी ना सकै कोई नीर, भाग वड्डे तैं पायो तू भर भर पियो कबीर। ये भी उस नाम दे तीर्थ वाल इशारा है। एक थां ते सतगुरु दे होर भी बड़े अमोलक बचन आउंदे ने, घर ही मैं अमृत भरपूर है, मन मुखा साध ना पाया, ज्यों कस्तूरी मिर्ग ना जाने भ्रम दा परम भुलाया। सतगुरु कहिंदे ने अमृत घर दे विच ही है। वो अमृत केड़ा है? नानक अमृत मनै माहे पाईए गुरप्रसाद। वो है नाम दा अमृत, नाम दा सरोवर साढ़े अंदर है। पर हजूर कहिंदे प्राप्त किन्ना नूं हुंदा है? पाईए गुरप्रसाद, गुरु की कृपा दे नाल वह पाई लभद। जिहड़ा अंदरला नाम दा तीर्थ है हर कोई नहीं उहनूं लभ सकदा। इसे लई हजूर कहिंदे ने बाहरले तीर्थां दे विच इशनान करन दी थां अंतरगत तीर्थ मल नाओ। जिहड़ा थोड़े अंदर ही शरीर दे तीर्थ है वाहिगुरु दे नाम दा, तुसीं उहदे विच इशनान करो ते अपनियां सारियां मैलां नूं ला दिओ। पर उहदे विच इशनान करन दे लई पहलां आ कुछ करना पैंदा, सुणिआ मन्निआ मन कीता पाओ। चार पौड़ियां विच हजूर ने पिछे सरवण दा महात्म लिखे, नानक भगतां सदा विगास, सुणिआ दुख पाप का नास। फिर चार ही पौड़ियां दे विच मनन दी महिमा लिखी, मन्ने की गत कही ना जाए, जे को कह पिछे पछताए। ते फिर मन कीता पाओ, पंच प्रवान वाली पौड़ी दे विच निध्यासन दा जिक्र कीता है। हजूर कहिंदे अंदरले नाम दे तीर्थ विच इशनान करन दे लई पहला सरवण करो, फिर मनन करो, फिर निध्यासन करो। अंतरगत तीर्थ मल नाओ, फिर अंदरले नाम दे तीर्थ ते जाके तुसी इशनान करो ते मल मल के नाओ, ताकि सारी थोड़ी मैल उतर जावे, क्योंकि नाम दे नाल ही सारी मैल दूर हो सकती है। इस तों बिना होर कोई भी तीर्थ साड़ी सारी मैल नूं धो नहीं सकदा। इसे लिए हजूर ने पिछे स्पष्ट कर दिता सी, भरिए हथ पैर तन देहे, पानी धोता उतर सोखे हे। भी जिहड़ी साडे शरीर नूं हथां पैरां नूं शरीर दी होरंगां नूं मैल लगदी है उहनूं ते पानी धो दिंदा है, इहदे विच कोई शक नहीं। पर जिहड़ी साडे मन नूं मैल लगी उहनूं पानी नहीं धो सकदा। इह गल पिछे भी सतगुरु ने समझा दित्ती। इसे लई हजूर कहिंदे ने जे अंदरली मैल नूं दूर करना है अंतरगत तीर्थ मल नाओ, ते अंदरले ही तीर्थ नाम दे तीर्थ ते पाई इशनान करो। पहला सरवण मनन निध्यासन करना, फिर अगे जाके अंदरले नाम रूपी अमृत सरोवर दी दात प्राप्त हुंदी है। फिर उहदे विच इशनान करके मन दी तन दी बाणी दी पवित्रता हो जांदी है।
सब गुण तेरे मैं नाहीं कोए,
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਬਚਨ ਆਖਰੇ ਹਨ। ਹੇ ਵਾਹਿਗੁਰੂ ਜੀ, ਸਭ ਗੁਣ ਤੇਰੇ, ਸਾਰੇ ਗੁਣ ਤਾਂ ਤੇਰੇ ਵਿੱਚ ਨੇ, ਮੈਂ ਨਾ ਹੀ ਕੋਈ, ਮੇਰੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ। ਯਾਦ ਰੱਖੋ, ਜਿੰਨੇ ਵੀ ਗੁਣ ਨੇ ਸਾਰੇ ਪਰਮਾਤਮਾ ਦੇ ਵਿੱਚ ਨੇ, ਅਤੇ ਜੇ ਮਨੁੱਖ ਦੇ ਵਿੱਚ ਕੋਈ ਗੁਣ ਆ ਵੀ ਜਾਂਦਾ ਹੈ, ਉਸ ਵਾਹਿਗੁਰੂ ਦੀ ਦੇਣ ਹੈ, ਇਹ ਉਸਦੀ ਕਿਰਪਾ ਦਾ ਫਲ ਹੈ। ਇਸੇ ਲਈ ਹਜ਼ੂਰ ਕਹਿੰਦੇ, ਮਨੁੱਖ ਨੂੰ ਆਪਣੇ ਗੁਣਾਂ ਦਾ ਭੁੱਲ ਕੇ ਵੀ ਮਾਣ ਨਹੀਂ ਕਰਨਾ ਚਾਹੀਦਾ, ਬਲਕਿ ਇਹੀ ਕਹਿਣਾ ਚਾਹੀਦਾ ਹੈ, ਸਭ ਗੁਣ ਤੇਰੇ ਹੈ ਵਾਹਿਗੁਰੂ ਜੀ, ਸਾਰੇ ਗੁਣ ਤਾਂ ਤੇਰੇ ਵਿੱਚ ਨੇ, ਮੈਂ ਨਾ ਹੀ ਕੋਈ, ਮੇਰੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ। ਹਾਂ, ਇੱਕ ਗੱਲ ਮਹਾਰਾਜ ਮੈਂ ਇਹ ਸੁਣੀ ਹੈ, ਉਹ ਕਿਹੜੀ ਗੱਲ ਹੈ? ਹਜ਼ੂਰ ਫਰਮਾਉਂਦੇ ਹਨ,